नमस्कार, आकाशवाणी जलंधर है। खबरां दे इस बुलेटिन नाल मैं अमन देव। पहला चोण दी खबरां। प्रधानमंत्री नरेन्द्र मोदी ने कहा कि भारत की एक्ट ईस्ट नीति ने आसियान देशों नाल संबंधों नूं नवीं ऊर्जा गति ते दिशा प्रदान कीती है। श्री मोदी ने लाओ पीडीआर के वियंतियान विच भारत आसियान सम्मेलन नूं संबोधन किया। उगे सनअतकार ते समाज सेवी रतन टाटा का अज मुंबई च वर्ली के शमशान घाट च अंतम संस्कार कर दिता गया है। पंजाब के राजपाल ते केंद्रीय प्रबंधित प्रदेश चंडीगढ़ के शासक गुलाब चंद कटारिया ने अज चंडीगढ़ च पंजाब राजभवन विखे राष्ट्रीय सिक्ख्या नीति 2020 बारे दो रोजा वाइस चांसलर कानफ्रेंस का उदघाटन किया है। स्पेन के महान टैनिस खिलाड़ी ते बाई बार के ग्रैंड स्लैम सिंगल्स चैंपियन राफेल नडाल ने पेशेवर टैनिस तो संन्यास लैण का ऐलान किया है। प्रधानमंत्री नरेन्द्र मोदी ने कहा कि भारत की एक्ट ईस्ट नीति ने आसियान देशों नाल संबंधों नूं नवी ऊर्जा गति ते दिशा दित्ती है। उन्होंने जोर देकर कहा कि 21वीं सदी भारत ते आसियान देशों की सदी है। लाओ पीडीआर के वियंतियान विच भारत आसियान सम्मेलन विच बोलदिआं प्रधानमंत्री ने कहा कि भारत ते आसियान देश शांति पसंद राष्ट्र ने अते उह इक दूजे दे राष्ट्रीय अखंडता ते प्रभुसत्ता दा सम्मान करदे ने।
हम शांति प्रिय देश है, एक दूसरे की राष्ट्रीय अखंडता और संप्रभुता का सम्मान करते हैं और अपने युवाओं के उज्जवल भविष्य के प्रति हम कमिटेड हैं। आज जब विश्व के कई हिस्सों में संघर्ष और तनाव की स्थिति है, तब भारत और आसियान की मित्रता, समन्वय, संवाद और सहयोग बहुत ही महत्वपूर्ण है।
भारत ते आसियान देशों दरमियान संबंधों के महत्व को उजागर करते हुए प्रधानमंत्री मोदी ने कहा कि पिछले 10 साल में आसियान खिते नाल व्यापार लगभग दुगना होकर 130 अरब डॉलर तो वध हो गया है। उन्होंने कहा कि भारत ते आसियान के 7 देशों दरमियान सीधी उड़ान है और जल्दी ही ब्रुनेई नाल सीधियां उड़ाना शुरू हो जाएंगियां। उन्होंने भी दसा कि भारत ने तिमोर लेस्टे विच नवे कौंसलखाने खोले ने ते सिंगापुर आसियान खेत्र विच पहला देश सी जिस नाल भारत ने फिनटेक कनैक्टिविटी कायम की।
तिमोर लेस्ते में हमने नया दूतावास खोला है। आसियान क्षेत्र में सिंगापुर पहला देश था जिसके साथ हमने फिनटेक कनेक्टिविटी स्थापित की और अब ये सफलता अन्य देशों में भी दोहराई जा रही है। पीपल सेंट्रिक अप्रोच हमारी डेवलपमेंट पार्टनरशिप का आधार है।
इस मौके प्रधानमंत्री ने भारत ते आसियान देशों दरमियान संबंधों नूं होर वधाउण लई 10 नुक्काती योजना का ऐलान किया। अगले साल नूं आसियान भारत सैर सपाटा साल वजों मनाया जाएगा जिस लई भारत सांझियां गतिविधियां लई 50 लाख अमरीकी डॉलर उपलब्ध कराएगा। आसियान भारत विज्ञान ते तकनालोजी विकास फंड तहत आसियान भारत औरत विज्ञानी सम्मेलन कराया जाएगा। नालंदा यूनिवर्सिटी विच वजीफियां की गिनती ते भारत विच खेतीबाड़ी यूनिवर्सिटियां विच आसियान विद्यार्थियों लई नवे वजीफियां की व्यवस्था नूं दुगना किया जाएगा। इस तों इलावा 2025 तक आसियान भारत व्यापार समझौते की समीक्षा भी की जाएगी। उगे सनअतकार ते समाज सेवी रतन टाटा का अज सरकारी सम्मानां नाल मुंबई च वर्ली दे शमशान घाट विच अंतम संस्कार कर दिता गया है। इस तों पहलां रतन टाटा की देह नूं शामी 4:30 बजे तक नैशनल सेंटर फार परफॉर्मिंग आर्ट्स NCPA विखे लोकां वल्लों श्रद्धांजलि भेंट करन लई रख्या गया। केंद्रीय गृह मंत्री अमित शाह केंद्र सरकार तरफों उन्होंने अंतम संस्कार विच शामिल हुए। महाराष्ट्र सरकार ने उन्होंने सम्मान च अज सरकारी सोग का ऐलान किया है। राष्ट्रपति द्रौपदी मुर्मू, उपराष्ट्रपति जगदीप धनखड़ ते प्रधानमंत्री नरेन्द्र मोदी ने रतन टाटा के देहांत ते दुख प्रगट किया है। प्रधानमंत्री ने सवेरे रतन टाटा के भरा नोएल टाटा नाल गलबात भी की। रक्षा मंत्री राजनाथ सिंह ने भी रतन टाटा के देहांत ते दुख प्रगट करदे कहा कि रतन टाटा अर्थव्यवस्था च उन्होंने योगदान लई जाने जाएंगे। उगे उद्योगपति नूं अपनी श्रद्धांजलि विच रक्षा मंत्री राजनाथ सिंह ने कहा कि वह भारतीय उद्योग के युग पुरुष सन। केंद्र ने हिजबुल तहरीर और इस दे सारे रूपां ते फ्रंट संगठनां नूं गैर कानूनी गतिविधियां की रोकथाम बारे कानून तहत दहशतगर्द का कड़ा ऐलान दिता है। एक गजट नोटिफिकेशन विच केंद्रीय गृह मंत्रालय ने कहा है कि हिजबुल तहरीर कथित तौर ते भोले भाले नौजवानों नूं कट्टरपंथी बनाउण अते आईसिस वर्गे दहशतगर्द धड़ियां विच शामिल होण लई प्रेरित करन अते दहशतगर्द गतिविधियां लई रकमां इकट्ठियां करन विच शामिल है। इह खबरां तुसी आकाशवाणी जलंधर तों सुन रहे हो। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਪ੍ਰਬੰਧਕ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ ਚ ਪੰਜਾਬ ਰਾਜਭਵਨ ਵਿਖੇ ਰਾਸ਼ਟਰੀ ਸਿੱਖਿਆ ਨੀਤੀ 2020 ਬਾਰੇ ਦੋ ਰੋਜ਼ਾ ਵਾਈਸ ਚਾਂਸਲਰ ਕਾਨਫਰੰਸ ਦਾ ਉਦਘਾਟਨ ਕੀਤਾ। ਆਪਣੇ ਉਦਘਾਟਨੀ ਭਾਸ਼ਣ ਵਿਚ ਪੰਜਾਬ ਦੇ ਰਾਜਪਾਲ ਨੇ ਇਕ ਸੰਤੁਲਿਤ ਵਿਦਿਅਕ ਢਾਂਚੇ ਦੀ ਮਹੱਤਤਾ ਤੇ ਜ਼ੋਰ ਦਿੱਤਾ ਜੋ ਵਿਦਿਆਰਥੀਆਂ ਨੂੰ ਸਮਕਾਲੀ ਹੁਨਰਾਂ ਨਾਲ ਲੈਸ ਕਰਦਾ ਹੋਏ ਭਾਰਤ ਦੇ ਅਮੀਰ ਸਭਿਆਚਾਰਕ ਵਿਰਸੇ ਦਾ ਸਨਮਾਨ ਕਰਦਾ ਹੋਏ। ਉਨਾਂ ਕਿਹਾ ਕਿ ਸਿੱਖਿਆ ਨੂੰ ਸਾਡੀਆਂ ਸਮੇਂ ਦੀ ਕਸੌਟੀ ਤੇ ਖੜੀਆਂ ਉਤਰਦੀਆਂ ਰਵਾਇਤਾਂ ਅਤੇ ਅੱਜ ਦੀ ਤਕਨੀਕੀ ਤਰੱਕੀ ਦਰਮਿਆਨ ਇਕ ਸੁਰਤਾ ਪੈਦਾ ਕਰਨੀ ਚਾਹੀਦੀ ਏ। ਪੰਜਾਬ ਦੇ ਰਾਜਪਾਲ ਨੇ ਕੁਝ ਹੋਰ ਰਾਜਾਂ ਦੇ ਮੁਕਾਬਲੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੇ ਉੱਚ ਮਿਆਰਾਂ ਤੇ ਤਰੱਕੀ ਨੂੰ ਦੇਖਦਿਆਂ ਇਸ ਦੀ ਸ਼ਲਾਘਾ ਕੀਤੀ। ਰਾਜਪਾਲ ਨੇ ਅੱਗੇ ਕਿਹਾ ਕਿ 2035 ਤੱਕ ਰਾਸ਼ਟਰੀ ਸਿੱਖਿਆ ਨੀਤੀ NPA 2020 ਦੇ ਅਭਿਲਾਸ਼ੀ ਟੀਚੇ ਨੂੰ ਪ੍ਰਾਪਤ ਕਰਨ ਲਈ ਸਰਕਾਰੀ ਸੰਸਥਾਵਾਂ, ਵਿਦਿਅਕ ਸੰਸਥਾਵਾਂ, ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ ਅਤੇ ਨਿੱਜੀ ਖੇਤਰ ਸਮੇਤ ਸਾਰੇ ਹਿੱਸੇਦਾਰਾਂ ਦੇ ਇਕਜੁੱਟ ਅਤੇ ਸਹਿਯੋਗ ਦੀ ਯਤਨਾਂ ਦੀ ਲੋੜ ਏ। ਉਦਘਾਟਨ ਸੈਸ਼ਨ ਤੋਂ ਬਾਅਦ ਪੰਜਾਬ ਭਰ ਦੀਆਂ ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਸੰਸਥਾਵਾਂ ਦੇ ਮਾਹਿਰਾਂ ਤੇ ਵਾਈਸ ਚਾਂਸਲਰਾਂ ਅਤੇ ਡਾਇਰੈਕਟਰਾਂ ਨਾਲ ਇਕ ਗੋਲਮੇਜ ਚਰਚਾ ਕੀਤੀ ਗਈ। ਹਰੇਕ ਵਾਈਸ ਚਾਂਸਲਰ ਅਤੇ ਡਾਇਰੈਕਟਰ ਨੇ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਬਾਰੇ ਜਾਣਕਾਰੀ ਦਿੱਤੀ ਤੇ ਆਪਣੀਆਂ ਆਪਣੀਆਂ ਯੂਨੀਵਰਸਿਟੀਆਂ ਤੇ ਸੰਸਥਾਵਾਂ ਦੀਆਂ ਮੁੱਖ ਪ੍ਰਾਪਤੀਆਂ ਤੇ ਚਾਨਣਾ ਪਾਇਆ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਚ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੂੰ ਅੱਜ ਸਰਬਸੰਮਤੀ ਨਾਲ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਐ। 42 ਚੁਣੇ ਹੋਏ ਵਿਧਾਇਕਾਂ ਦੇ ਨਾਲ 60 ਤੋਂ ਵੱਡੀ ਪਾਰਟੀ ਦੇ ਉਭਰਨ ਤੋਂ ਬਾਅਦ ਨੈਸ਼ਨਲ ਕਾਨਫਰੰਸ ਨੇ ਆਪਣੇ ਚੋਣਾਂ ਤੋਂ ਪਹਿਲਾਂ ਦੇ ਗੱਠਜੋੜ ਭਾਈਵਾਲਾਂ ਕਾਂਗਰਸ ਅਤੇ CPIM ਨਾਲ ਸਰਕਾਰ ਦੇ ਗਠਨ ਬਾਰੇ ਚਰਚਾ ਕਰਨ ਲਈ ਸ੍ਰੀਨਗਰ ਵਿਚ ਆਪਣੀ ਵਿਧਾਇਕ ਦਲ ਦੀ ਮੀਟਿੰਗ ਕੀਤੀ। ਮੀਟਿੰਗ ਦੌਰਾਨ 4 ਜੇਤੂ ਆਜ਼ਾਦ ਉਮੀਦਵਾਰ ਵੀ ਨੈਸ਼ਨਲ ਕਾਨਫਰੰਸ ਵਿਚ ਸ਼ਾਮਲ ਹੋ ਗਏ। ਮੀਡੀਆ ਨੂੰ ਸੰਬੋਧਨ ਕਰਦੇ ਉਮਰ ਅਬਦੁੱਲਾ ਨੇ ਕਿਹਾ ਕਿ ਨੈਸ਼ਨਲ ਕਾਨਫਰੰਸ ਕਾਂਗਰਸ ਪਾਰਟੀ ਦੀ ਹਮਾਇਤ ਦੇ ਰਸਮੀ ਪੱਤਰ ਦੀ ਉਡੀਕ ਕਰ ਰਹੀ ਹੈ ਜਿਸ ਤੋਂ ਬਾਅਦ ਉਹ ਉਪ ਰਾਜਪਾਲ ਮਨੋਜ ਸਿਨਹਾ ਕੋਲ ਜਾ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਇਸ ਤਰ੍ਹਾਂ ਜੰਮੂ ਕਸ਼ਮੀਰ ਦੇ ਮੁੱਖ ਚੋਣ ਅਧਿਕਾਰੀ PK ਕੋਲ ਅਤੇ ਚੋਣ ਕਮਿਸ਼ਨ ਦੇ ਹੋਰ ਅਧਿਕਾਰੀਆਂ ਨੇ ਅੱਜ ਉਪ ਰਾਜਪਾਲ ਨਾਲ ਮੁਲਾਕਾਤ ਕੀਤੀ ਤੇ ਜੰਮੂ ਕਸ਼ਮੀਰ ਵਿਧਾਨ ਸਭਾ ਲਈ ਹਾਲ ਵਿਚ ਹੋਏ ਚੋਣਾਂ ਵਿਚ ਚੁਣੇ ਗਏ ਮੈਂਬਰਾਂ ਦੇ ਨਾਵਾਂ ਦੀ ਸੂਚੀ ਸੌਂਪੀ। DSF ਦੇ ਪੱਛਮੀ ਪਲਾਨ ਚੰਡੀਗੜ੍ਹ ਦੇ ਅਡੀਸ਼ਨਲ ਡਾਇਰੈਕਟਰ ਜਨਰਲ ADG ਸ੍ਰੀ ਸਤੀਸ਼ ਐਸ ਖੰਡਾਰੇ ਨੇ ਅੱਜ ਪੰਜਾਬ ਫਰੰਟੀਅਰ BSF ਜਲੰਧਰ ਦਾ ਦੌਰਾ ਕੀਤਾ ਤੇ ਪੰਜਾਬ ਵਿਚ ਆਉਂਦੀਆਂ ਪੰਚਾਇਤ ਚੋਣਾਂ ਤੇ ਫਸਲ ਦੀ ਵਾਢੀ ਦੌਰਾਨ ਸਰਹੱਦ ਤੇ ਤਸਕਰੀ ਵਧਣ ਦੀ ਸੰਭਾਵਨਾ ਦਰਮਿਆਨ ਸੁਰੱਖਿਆ ਹਾਲਤ ਦਾ ਜਾਇਜ਼ਾ ਲਿਆ। ADG ਨੂੰ ਪੰਜਾਬ ਫਰੰਟੀਅਰ ਦੀਆਂ ਆਪਰੇਸ਼ਨਲ ਤਿਆਰੀਆਂ ਤੇ ਮੌਜੂਦਾ ਸਮੇਂ ਵਿਚ ਚੱਲ ਰਹੇ ਕੰਮਾਂ ਬਾਰੇ DSF ਦੇ ਇੰਸਪੈਕਟਰ ਜਨਰਲ ਡਾ ਅਤੁਲ ਫੁਲੇਲੇ ਨੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸ੍ਰੀ ਖੰਡਾਰੇ ਨੇ BSF ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲਬਾਤ ਦੌਰਾਨ ਆਪਰੇਸ਼ਨ ਅਤੇ ਪ੍ਰਸ਼ਾਸਕੀ ਮੁੱਦਿਆਂ ਤੇ ਅਤੇ ਪੰਜਾਬ ਸਰਹੱਦ ਤੇ ਉਭਰਦੀਆਂ ਚੁਣੌਤੀਆਂ ਬਾਰੇ ਵਿਸਥਾਰਪੂਰਨ ਚਰਚਾ ਕੀਤੀ ਜਿਸ ਵਿਚ ਸਰਹੱਦ ਪਾਰ ਤਸਕਰੀ, ਘੁਸਪੈਠ ਨੂੰ ਰੋਕਣ ਅਤੇ ਸਭ ਤੋਂ ਵਧੀਆ ਨਿਗਰਾਨੀ ਮਾਪਦੰਡਾਂ ਨੂੰ ਬਣਾਈ ਰੱਖਣ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਉਨ੍ਹਾਂ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਅਤੇ ਜਵਾਨਾਂ ਦੀ ਪੰਜਾਬ ਦੀ ਸਰਹੱਦ ਦੀ ਮੁਸ਼ਕਲ ਚੁਣੌਤੀ ਦਾ ਸਾਹਮਣਾ ਕਰਨ ਚ ਉਨ੍ਹਾਂ ਦੇ ਸਮਰਪਣ ਅਤੇ ਉਨ੍ਹਾਂ ਵੱਲੋਂ ਚੁੱਕੇ ਗਏ ਰਣਨੀਤਿਕ ਕਦਮਾਂ ਦੀ ਤਾਰੀਫ ਕੀਤੀ। ਕੇਂਦਰ ਸਰਕਾਰ ਨੇ ਅਤੇ ਰਾਜ ਸਰਕਾਰਾਂ ਨੂੰ 1,78,000 ਕਰੋੜ ਰੁਪਏ ਤੋਂ ਵੱਧ ਦੇ ਟੈਕਸ ਵੰਡ ਜਾਰੀ ਕੀਤੀ ਏ। ਵਿੱਤ ਮੰਤਰਾਲੇ ਅਨੁਸਾਰ ਆਗਾਮੀ ਤਿਉਹਾਰਾਂ ਦੀ ਰੁੱਤ ਦੇ ਮੱਦੇਨਜ਼ਰ ਅਤੇ ਰਾਜਾਂ ਨੂੰ ਪੂੰਜੀ ਖਰਚੇ ਨੂੰ ਤੇਜ਼ ਕਰਨ ਅਤੇ ਉਨ੍ਹਾਂ ਦੇ ਵਿਕਾਸ ਅਤੇ ਭਲਾਈ ਨਾਲ ਸਬੰਧਤ ਖਰਚਿਆਂ ਨੂੰ ਰਕਮਾਂ ਪ੍ਰਦਾਨ ਕਰਨ ਦੇ ਯੋਗ ਬਣਾਉਣ ਲਈ ਅਗਾਉਂ ਕਿਸ਼ਤ ਜਾਰੀ ਕੀਤੀ ਗਈ ਸੀ। 22 ਵਾਰ ਦੇ ਗ੍ਰੈਂਡ ਸਲੈਮ ਸਿੰਗਲਸ ਚੈਂਪੀਅਨ ਸਪੇਨ ਦੇ ਮਹਾਨ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਅੱਜ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕੀਤੈ। ਉਨ੍ਹਾਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਰਾਹੀਂ ਖ਼ਬਰ ਸਾਂਝੀ ਕੀਤੀ ਤੇ ਆਪਣੇ ਕੈਰੀਅਰ ਦੌਰਾਨ ਸਮਰਥਨ ਦੇ ਧੰਨਵਾਦ ਪ੍ਰਗਟ ਕੀਤਾ। ਨਡਾਲ ਦਾ ਆਖਰੀ ਟੂਰਨਾਮੈਂਟ ਇਸ ਸਾਲ ਨਵੰਬਰ ਵਿਚ ਮਲਾਗਾ ਵਿਚ ਡੇਵਿਸ ਕੱਪ ਫਾਈਨਲ ਹੋਵੇਗਾ। ਨਡਾਲ ਦੇ ਨਾਂ ਤੇ ਕੁੱਲ 92 ATP ਸਿੰਗਲਸ ਖਿਤਾਬ ਨੇ ਜਿਨ੍ਹਾਂ ਵਿਚ 36 ਮਾਸਟਰਸ ਖਿਤਾਬ ਤੇ ਓਲੰਪਿਕ ਚ ਸੋਨੇ ਦਾ ਤਮਗਾ ਵੀ ਸ਼ਾਮਲ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੀ ਐਕਟ ਈਸਟ ਨੀਤੀ ਨੇ ਆਸੀਅਨ ਦੇਸ਼ਾਂ ਨਾਲ ਸਬੰਧਾਂ ਨੂੰ ਨਵੀਂ ਊਰਜਾ, ਗਤੀ ਤੇ ਦਿਸ਼ਾ ਪ੍ਰਦਾਨ ਕੀਤੀ ਹੈ। ਸ੍ਰੀ ਮੋਦੀ ਨੇ ਲਾਓ ਪੀਡੀਆ ਦੇ ਵਿਅੰਤਿਆਂ ਵਿਚ ਭਾਰਤ ਆਸੀਅਨ ਸੰਮੇਲਨ ਨੂੰ ਸੰਬੋਧਨ ਕੀਤਾ। ਉੱਘੇ ਸਨਅਤਕਾਰ ਅਤੇ ਸਮਾਜ ਸੇਵੀ ਰਤਨ ਟਾਟਾ ਦਾ ਅੱਜ ਮੁੰਬਈ ਚ ਵਰਲੀ ਦੇ ਸ਼ਮਸ਼ਾਨ ਘਾਟ ਵਿਚ ਸਰਕਾਰੀ ਸਨਮਾਨਾਂ ਨਾਲ ਅੰਤਮ ਸੰਸਕਾਰ ਕਰ ਦਿੱਤਾ ਗਿਆ ਹੈ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਪ੍ਰਬੰਧਕ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ ਚ ਪੰਜਾਬ ਰਾਜ ਭਵਨ ਵਿਖੇ ਰਾਸ਼ਟਰੀ ਸਿੱਖਿਆ ਨੀਤੀ 2020 ਬਾਰੇ ਦੋ ਰੋਜ਼ਾ ਵਾਈਸ ਚਾਂਸਲਰ ਕਾਨਫਰੰਸ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।